अकाल मूर्त अजूनी सैभं प्रसाद जप आद सच जुगाद सच है भी सच नानक होशी भी सच जमात बोलह स्वामी कुदरत कारण हमारी साध संग नानक जस गायो जो प्रभु कीत प्यारी मुख चरा शास्त्र खट पिंग ग्रंथ अंग लख भद्र सुन जाकाल कृपा करा वाहिगुरु जी एक ओंकार सतगुर प्रसाद आसा श्री कबीर जी के चौक दे एक तुके सनक सनंद अंत नहीं पाया देख परे पर जनंद सनक सनंद अंत नहीं पाया देख परे पर जन्म पर सत्कार सतगुरु पातशाह जी की साची निवाजी सतसमुख जी पवित्र बाणी में विचार करने तो पहले मन में एकाग्र करने वास्ते सतगुरु पातशाह जी का बख्शा हुआ गुरमंत्र सारे गुरमुख प्यारे माई भाई प्यार पते सत्कार सानत उचारना करो सारे प्यार आखो सतनाम श्री वाहे एक बार फिर आखो सतनाम श्री वाहे सतगुर पातशाह की पवित्र बाणी जिस दी विचार नजर पालन करनी है कबीर जी महाराज इस शब्द में परमेश्वर प्राप्ति का साधन बयान कर रहे हैं। शब्द की रहा वाली तुक शब्द में तरह होंगी है उसके आले दुआले सारा शब्द घूमना है इतने राह वाली थुकना नरका बिलोवना बिलावर मेरे भाई सहज बिलावर जैसे तत् न जाए नवन का अर्थ है लड़कना हरि का नाम सहज विच जपना है जी दुध जे तेजी नाल गड़किया जाए उस दुध ते आने वाला मक्खन उहदे विच ही खुल जांदा है सहज नाल दुध नूं लोक गड़कदे ने ते बाणी कहिंदी है सहज नाल ही नाम जपना है ताकि परमेश्वर की प्राप्ति रूप मखण जरा है वो खो ना जाए, तो कबीर जी पहला वाहगुरु अकाल पुरख जो है जिस की खोज नहीं असी संसारी जीव सिमरन करते हैं, नाम जपते हैं, सत्संगत करते हैं, नेक कर्म करते हैं, उस प्रभु की प्राप्ति लई जो जो साधन असी जुटाते हैं। कबीर जी कहते हैं पहला उसका जान लेना जरूरी है कि अज तक किसी व्यक्ति ने उसका अंत पाया है, भेद पाया है या नहीं पाया। जब असी यह गल अंतरीक तौर पर जान लवेंगे कि अज तक उसनों जानने वाले उसका भेद पाने वाले उसका भेद तो नहीं पा सके पर लीन हो गए, अंत पहुंचाने जो गए सो आए अंत गवाए, जो उसकी अखीर लगन लई गए वो आप उसके गुआच गए। पर जो संसार के लोगों ने उन्होंने पूछा उन्होंने कह दिता वो बेअंत है, किसी ने नेक कहा, किसी ने बेअंत कहा, किसी ने अपार कहा। अपार का मतलब है जिसका तारावार नहीं है, ना इधरले किनारे का पता चलता है ना उधरले किनारे का पता चलता है। अपार किसी ने कह दिता अगम है, अगम का मतलब है जिथे मनुख की गमता नहीं, मनुख की पहुंच नहीं है। किसी ने कह दिता वह अगोचर है, इंद्रियों की पकड़ तो परे है, उथे मनुख की सोच, मनुख के विचार, मनुख की अकल, मनुख का तान उथे नहीं जा सकता, इसलिए वह अगोचर है। तो कबीर जी अपनी वाणी अजिहे विचार देने ये गल कह रहे हैं कि उस परमेश्वर का अंत सानक संबंध अंत नहीं पाया। ये चार ब्रह्मों के पुत्र मने गए ने सानक संबंध सनातन ते संत कुमार। ये ब्रह्मों के पुत्र ने कबीर जी अगली पंक्ति ये दस रहे ने कि वेदां नूं पढ़न वाले ब्रह्मा ने जां वेदां दी रचना करने वाले ब्रह्मा ने भी उस परमेश्वर नूं जाणिया नहीं है, सनक संबंध अंत नहीं पाया। अगली पंक्ति च कह रहे हैं
वेद पढ़े पर ब्रह्मी जन
वेद पढ़े संसार के लोगों ने वेद पढ़े वो भी अंत नहीं पा सके। उन्होंने वेदां की रचना ब्रह्मा ने की थी, और याद रखो इतने शब्द आया है वेद पढ़े पर ब्रह्म ने जन्म गवाए। वेदां की रचना लोग कहते हैं ब्रह्मा ने वेद रचे, कबीर जी कहते ब्रह्मा ने वेद पढ़े, वेद पढ़े पर ब्रह्मा जन्म गवाया। ब्रह्मा के लिखे हुए वेदा संसार के लोगों ने पढ़िया ते पढ़ के अपना मनुखा जन्म व्यर्थ गवा लिया। वेद पढ़े पर ब्रह्मा जन्म गवाया, जो कोई कहना ना कि मैं फलाने लिखारी ने पढ़िया, मैं नानक सिंह ने पढ़िया, मैं फलाने ने पढ़िया, उसका मतलब उस बंदे पढ़न तो नहीं है, उसका मतलब है उसकी लिखत पढ़ी है। वेद पढ़े पढ़ ब्रह्मा, मैं वेदा पढ़िया तो ब्रह्मा ने वेदा पढ़ के अपना मनुखा जन्म व्यर्थ गवा लिया। वेद पढ़े पढ़ ब्रह्मा जन्म गवाया, जिन्हों लोगों ने वेदा पढ़िया उन्होंने ब्रह्मा के वेदा पढ़ के अपना मनुखा जन्म व्यर्थ गवा लिया। क्योंकि वेद बारे जिमृतियों बारे कबीर जी के पावन वचन ने वेद की पुत्री सिमरत भाई सांकल जेवरी लैन आई, ये वेद जी आधार रख के रची गई सिमृतियां कर्म कांडा ने जेवरिया लैके रस्सियां लैके आई ने, जिन्हों रस्सियों सारा जगत कबीर जी कहते बनिया पाया है ਉੱਥੇ ਕਬੀਰ ਜੀ ਕਹਿਣ ਜਿਹਨਾਂ ਲੋਕਾਂ ਨੂੰ ਬੇਦ ਪੜ੍ਹੇ ਉਹਨਾਂ ਨੂੰ ਪੜ੍ਹ ਕੇ ਆਪਣੇ ਜਨਮ ਨੂੰ ਜਿੱਥਾ ਗਿਆ ਲਿਆ।
ਹਰ ਕਾ ਬਿਲੋਗ ਨਾ ਬਿਲੋਗੋ ਮੇਰੇ ਭਾਈ,
ਮੇਰੇ ਭਾਈ ਜਾਨਾ, ਪਰਮੇਸ਼ਵਰ ਦੇ ਨਾਮ ਨੂੰ ਲੜਕਣਾ ਕਰੋ, ਮਥੋ ਨਾਮ ਨੂੰ ਲੜਕੋ। ਜਿਵੇਂ ਵਾਰ ਵਾਰ ਦੁੱਧ ਵਿੱਚ ਘੁੰਮ ਕੇ ਮਨਾਣੀ ਰਿੜਕਦੀ ਹੈ, ਐਵੇਂ ਤੁਸੀਂ ਵਾਰ ਵਾਰ ਆਪਣੇ ਅੰਦਰ ਨਾਮ ਜਪਣਾ ਕਰੋ।
ਸਹਿਜ ਬਿਲੋਗ ਜੈਸੇ ਤਤ ਨਾ ਜਾਣੀ,
ਸੁਤੇ ਸਿੱਧ ਸਹਿਜ ਗਿਆਨ ਜਾਗਰਤ ਵਿੱਚ ਚੱਕ ਕੇ ਟਿਕ ਕੇ, ਇਸ ਤਰ੍ਹਾਂ ਟਿਕ ਕੇ ਬਿਲੋਵੋ, ਟਿਕ ਕੇ ਮਥੋ, ਟਿਕ ਕੇ ਜਪੋ ਕਿ ਉਹਦਾ ਜਿਹੜਾ ਤਤ ਹੈ ਉਹ ਨਾ ਚਲਿਆ ਜਾਏ। ਆਪ ਪਰਮੇਸ਼ਵਰ ਦੇ ਮਿਲਾਪ ਵੱਲੋਂ ਤੁਸੀਂ ਖੁੰਝ ਨਾ ਜਾਣੋ, ਇਸ ਤਰੀਕੇ ਨਾਲ ਉਸ ਪਰਮੇਸ਼ਵਰ ਨੂੰ ਜਪਣਾ ਕਰੋ।
ਤਨ ਕਰ ਮਟਕੀ ਮਨ ਮਾਰੇ ਬਿਲੋਈ,
ਜੀ ਕਹਿੰਦੇ ਇਸ ਤਨ ਨੂੰ ਮਟਕੀ ਬਣਾ ਲਓ। ਤਨ ਮਟਕੀ ਬਣ ਜਾਏ, ਪਰ ਮਟਕੀ ਵਿੱਚ ਲੋਕ ਦੁੱਧ ਜਮਾਉਂਦੇ ਨੇ, ਮਟਕੀ ਵਿੱਚ ਹੀ ਦੁੱਧ ਰਿੜਕਿਆ ਜਾਂਦਾ ਹੈ। ਤਾਂ ਕਬੀਰ ਜੀ ਕਹਿੰਦੇ ਮਨ ਵਾਂਗ ਬਿਲੋਈ, ਮਨ ਦੇ ਅੰਦਰ ਹੀ ਉਸਨੂੰ ਰਿੜਕਣਾ ਕਰੋ। ਮਨ ਵਾਂਗ ਬਿਲੋਈ, ਬਿਲੋਈ ਦਾ ਅਰਥ ਹੈ ਦੁੱਧ ਨੂੰ ਬਿਲੋਵਣ ਵਾਲੀ ਮਧਾਣੀ। ਕਬੀਰ ਜੀ ਕਹਿੰਦੇ ਮਨ ਦੇ ਵਿੱਚੇ ਵਿੱਚ ਹੀ ਉਹ ਦੁੱਧ ਰਿੜਕਿਆ ਜਾਏ। ਮਨ ਵਾਂਗ ਬਿਲੋਈ, ਦੁੱਧ ਨੂੰ ਮਥਣ ਵਾਲੀ ਮਧਾਣੀ ਤੁਹਾਡੇ ਮਨ ਵਿੱਚ ਹੈ। ਤੁਹਾਡੀ ਆਪਣੀ ਜਿਹੜੀ ਚੇਤਨਾ ਹੈ, ਤੁਹਾਡੀ ਯਾਦ ਸ਼ਕਤੀ ਹੈ, ਤੁਹਾਡੀ ਬੁੱਧੀ ਹੈ, ਉਹ ਮਧਾਣੀ ਬਣ ਜਾਏ ਤੇ ਪਰਮੇਸ਼ਵਰ ਦਾ ਨਾਮ ਮਨ ਵਾਂਗ ਮਨ ਦੇ ਵਿੱਚ ਹੀ ਰਿੜਕਿਆ ਜਾਏ। ਕਬੀਰ ਜੀ ਕਹਿੰਦੇ ਇਸ ਤਰੀਕੇ ਨਾਲ ਤੁਹਾਨੂੰ ਸਿਧਾਰਥ ਰੂਪੀ ਮੱਖਣ ਦੀ ਪ੍ਰਾਪਤੀ ਹੋ ਜਾਏਗੀ।
ਇਸ ਮਟਕੀ ਮੈਂ ਸ਼ਬਦ ਸੰਜੋਈ,
ਇਸ ਮਟਕੀ ਵਿੱਚ ਕਬੀਰ ਜੀ ਕਹਿੰਦੇ ਨੇ ਸ਼ਬਦ ਸੰਜੋਈ। ਯਾਦ ਰੱਖਿਆ, ਜਦੋਂ ਦੁੱਧ ਨੂੰ ਲੋਕ ਰਿੜਕਣ ਲਈ ਪਹਿਲਾਂ ਰਾਤ ਨੂੰ ਜਾਗ ਲਾਉਂਦੇ ਨੇ, ਕਬੀਰ ਜੀ ਕਹਿੰਦੇ ਨੇ ਗੁਰੂ ਦੇ ਸ਼ਬਦ ਦੁਆਰਾ ਉਸਨੂੰ ਸੰਜੋਣਾ ਹੈ, ਸ਼ਬਦ ਦਾ ਜਾਗ ਲਾਉਣਾ। ਜਦੋਂ ਕਦੇ ਮਨ ਡੋਲਦਾ ਹੈ, ਮਨ ਭਟਕਦਾ ਹੈ, ਮਨ ਕਦੇ ਨਲਾਇਕੀ ਕਰਦਾ ਹੈ, ਤੇ ਮਨ ਨੂੰ ਗੁਰ ਸ਼ਬਦ ਦੁਆਰਾ ਤਿਆਰ ਕਰਨਾ ਹੈ। ਮਨ ਪਰਿਵਾਰ ਵੱਲ ਦੌੜ ਕੇ ਜਾਂਦਾ, ਮਨ ਨੂੰ ਸਮਝਾਉਣਾ ਹੈ, ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਇਹ ਕੁਟੰਬ ਤੂੰ ਜੇ ਦੇਖਦਾ ਚੱਲਿਆ ਨਹੀਂ ਤੇਰਾ ਨਾਲ ਹੈ, ਸਾਥ ਤੇਰਾ ਚੱਲਿਆ ਨਹੀਂ, ਤਿਸ ਨਾਲ ਕਿਉਂ ਚਿੱਤ ਲਾਈ ਹੈ, ਐਸਾ ਕੰਮ ਰੂਲੇ ਨਾ ਕੀਤਾ ਜਿਤ ਅੰਤ ਪਛੋਤਾਈ ਹੈ। ਸਤਿਗੁਰ ਕਾ ਉਪਦੇਸ਼ ਸੁਣ ਤੂੰ ਹੋਇਆ ਤੇਰਾ ਨਾਲੇ, ਤਹ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ। ਮਨ ਨੂੰ ਸ਼ਬਦ ਦਾ ਜਾਗ ਲਾਉਣਾ, ਜਿਸ ਨਾਲ ਮਨ ਜਿਹੜਾ ਹੈ ਜਿਵੇਂ ਦੁੱਧ ਜੰਮ ਜਾਂਦਾ ਨਾ ਜੀ, ਇਸ ਤਰ੍ਹਾਂ ਹੀ ਮਨ ਪਰਮੇਸ਼ਵਰ ਦੇ ਨਾਮ ਜਪਣੇ ਵਿੱਚ ਜੰਮ ਜਾਏ, ਟਿਕ ਜਾਏ। ਇਸ ਕਰਕੇ ਕਬੀਰ ਜੀ ਕਹਿੰਦੇ ਸ਼ਬਦ ਦਾ ਜਾਗ ਲਾਉਣਾ ਹੈ। ਇਸ ਮਟਕੀ ਮੈਂ ਸ਼ਬਦ ਸੰਜੋਈ, ਇਸ ਤਰ੍ਹਾਂ ਸੰਜੋ ਕੇ ਅਗਲੀ ਪੰਕਤੀ ਚ ਕਹਿ ਰਹੇ ਹਨ,
ਹਰ ਕਾ ਬਿਲੋਗ ਮਨ ਕਾ ਵਿਚਾਰ।
ਕਹਿੰਦੇ ਪਰਮੇਸ਼ਵਰ ਦੇ ਨਾਮ ਦਾ ਰਿੜਕਣਾ ਕੀ ਹੈ, ਜਿਹੜੇ ਮਨ ਦੇ ਅੰਦਰ ਚੰਗੇ ਵਿਚਾਰ ਪੈਦਾ ਕਰ ਲੈਣ, ਮਨ ਦੇ ਵਿੱਚ ਨੇਕ ਵਿਚਾਰਾਂ ਦੀ, ਚੰਗੇ ਵਿਚਾਰਾਂ ਦੀ ਲੜੀ ਚੱਲ ਪਏ, ਮਨ ਬੁਰਿਆਈਆਂ ਦੀ ਬਾਰੇ ਦੀ ਬਜਾਏ ਚੰਗਿਆਈਆਂ ਸੋਚਣ ਲੱਗ ਪਏ, ਮਨ ਬੁਰਿਆਈਆਂ ਕਰਨ ਦੀ ਬਜਾਏ ਚੰਗਿਆਈ ਕਰਨ ਲੱਗ ਪਏ, ਮਨ ਬਜਾਏ ਸੰਸਾਰ ਦੇ ਜੁੜਨ ਦੇ ਨਾਮ ਨਾਲ ਜੁੜ ਜਾਏ, ਬਾਣੀ ਨਾਲ ਜੁੜ ਜਾਏ, ਸੰਗਤ ਨਾਲ ਜੁੜ ਜਾਏ, ਸੇਵਾ ਨਾਲ ਜੁੜ ਜਾਏ, ਸਿਮਰਨ ਨਾਲ ਜੁੜ ਜਾਏ, ਅੰਮ੍ਰਿਤ ਨਾਲ ਜੁੜ ਜਾਏ, ਅੰਮ੍ਰਿਤ ਵੇਲੇ ਨਾਲ ਜੁੜ ਜਾਏ। ਮਨ ਕਬੀਰ ਜੀ ਕਹਿੰਦੇ ਨੇ ਹਰ ਕਾ ਬਿਲੋਵ ਨਾ ਮਨ ਕਾ ਵਿਚਾਰਾ, ਪਰਮੇਸ਼ਵਰ ਦੇ ਨਾਮ ਦਾ ਮਥਣਾ ਕੀ ਹੈ, ਰਿੜਕਣਾ ਕੀ ਹੈ, ਕਿ ਮਨ ਦੇ ਵਿਚਾਰ ਬਦਲ ਜਾਣ। ਜਿਵੇਂ ਦੁੱਧ ਨੂੰ ਜਦੋਂ ਰਿੜਕਦੇ ਹੋ ਤਾਂ ਬਦਲ ਜਾਂਦਾ ਸਭ ਕੁਝ, ਜਿਹੜਾ ਜੰਮਿਆ ਹੈ ਉਹਨੂੰ ਤੁਸੀਂ ਜਦੋਂ ਮਧਾਣੀ ਪਾ ਕੇ ਮਿਲਾਉਂਦੇ ਹੋ ਸਹਿਜੇ ਸਹਿਜੇ ਉਹ ਪੁੜ ਜਾਂਦਾ, ਫਿਰ ਉਹਦੇ ਤੇ ਸਿਧਾਰਥ ਰੂਪੀ ਜਿਹੜਾ ਮੱਖਣ ਹੈ ਉਹ ਆ ਜਾਂਦਾ ਹੈ। ਇਸ ਤਰ੍ਹਾਂ ਹੀ ਜਦੋਂ ਪਰਮੇਸ਼ਵਰ ਦੇ ਨਾਮ ਨੂੰ ਆਪਣੇ ਮਨ ਵਿੱਚ ਮਥਲੋਗੇ, ਬੁੱਧੀ ਦੀ ਮਧਾਣੀ ਨਾਲ ਉਹ ਮਥਿਆ ਜਾਏ, ਜਦੋਂ ਨਾਮ ਨੂੰ ਵਾਰ ਵਾਰ ਰਿੜਕੋਗੇ, ਵਾਰ ਵਾਰ ਰਿੜਕੋਗੇ, ਫਿਰ ਕਿਰਿਆ ਅਜਿਹੀ ਹੋਏਗੀ ਕਿ ਪਹਿਲਾਂ ਮਨ ਨਾਮ ਵਿੱਚ ਖੁੱਲ ਜਾਏ, ਨਾਮ ਵਿੱਚ ਖੁੱਲ ਜਾਏਗਾ, ਫਿਰ ਪਰਮੇਸ਼ਵਰ ਦੀ ਪ੍ਰਾਪਤੀ ਰੂਪੀ ਮੱਖਣ ਉਹ ਤੁਹਾਡੇ ਤੁਹਾਨੂੰ ਪ੍ਰਾਪਤ ਹੋ ਜਾਏਗਾ, ਤੁਹਾਡੇ ਸਾਹਮਣੇ ਆ ਜਾਏਗਾ। ਤਾਂ ਕਬੀਰ ਜੀ ਆਪਣੀ ਬਾਣੀ ਚ ਕਹਿੰਦੇ ਨੇ ਇਸ ਕਰਕੇ मन का विचार ही प्रभु दे जेड़ा नाम का प्रेरकना है।
गुरु प्रसाद पावे अमृत धारा,
कोई इस तरह नाम नूं अपने अंदर रिड़कदा है, बार बार परमेश्वर का नाम जपदा है, मन दौड़दा है, फिर बार बार टिकाने लिया के उसनूं उहदे वल मन दौड़दे वल ध्यान दे के मन नूं रोक के जदों परमेश्वर का नाम जपदा है, फिर कबीर जी कहिंदे ने उस व्यक्ति ते गुरु की कृपा हो जाती है। गुरु की कृपा नाल उस नूं अमृत का सोमा परमेश्वर वो प्राप्त हो जाता है। कबीर जी कह रहे हैं
कहो कबीर नजर करे जे मीरा,
कबीर जी कहते जे मीरा पातशाह परमेश्वर अकाल पुरख वाहेगुरु जो सारे जीवन रिश्त देने वाला है, सारे सिर का साई है, कबीर जी कहते जे वो पातशाह परमेश्वर नजर कर दे, दया कर दे, कृपा दृष्टि कर दे,
राम नाम लग तेरे तीरा,
परमेश्वर के नाम नाल लग के तीर का अर्थ किनारा, परमेश्वर के किनारे च उतर पैंदा है, परमेश्वर तक पहुंच जाता है, उसकी इस नूं प्राप्ति हो जाती है, ये मन के विचारों के सागर तो पार होके उस परमेश्वर च लीन हो जाता है, उसके दीदार उस नूं हो जाते हैं।
आसा बाती सुखी तेल मुटा,
शब्द बड़ा गहरा है, इस शब्द को समझने लिए सानू इस शब्द दीयां दो पंक्तियां का आसरा लेना पड़ेगा, एक तारहाव की पंक्ति, एक इस शब्द की अखीरली पंक्ति जिहड़ी है। कबीर जी अखीरली पंक्तियां विच कहिंदे ने कहत कबीर पंच जो चूरे तिस ते नाहीं परम पद दूरे, जो पंच काम क्रोध लोग हंकार खत्म कर दिता है, चूरे का अर्थ है चूरन वर्ग बना देना, मच देना, उन्होंने रगड़ देना बिल्कुल। तो कबीर जी कहते हैं जेड़े पंज काम क्रोध लोग हंकार चूरे तो पालना खत्म कर दिता है, इस तरह ही परम पद दूर है, उस तो परमेश्वर की प्राप्ति का परम पद, आत्म पद, ज्ञान पद, चौथा पद, सहज पद, जिसन बड़े नामों याद करते हैं लोग, कबीर जी कहते दूर नहीं है उस तो। फिर इस शब्द की रहाव की पंक्ति है कि उस परम पद न प्राप्त वो लोग होंगे ने जिन्हों के अंदरों बुझ गई त्रिशन, उन्होंने बुझ गई अगन, उन्होंने क्षतुआ, फिर उन्होंने वास्ते रव रहे हैं एक अवर नहीं हुआ। हर बंदे के अंदर तृष्णा की अग बल रही है, और वो तृष्णा बंदे दवाई फिर तृष्णा के मारे लोग धन प्राप्ति वाल लड़ते हैं, तृष्णा के मारे लोग कदे चैन नहीं देते, कुछ बन जाए जितना बन गया उतने तृप्ति नहीं है, फिर चाहना होर बन जाए, फिर वो भी बन जाता फिर भी तृप्ति नहीं, फिर होर बन जाए, इसनों तृष्णा कहते हैं। बाणी ने इसका रूप कथन किया है, सतगुरु जी कहते सहस खटा लख तो उठ पावे, तृप्त न आवे माया पक्ष पावे, अनक भोग दिखा के करे न तृप्ता से खप खप मरे, यह है तृष्ण जिस विच कोई तृप्ति नहीं है उसनु तृष्णा कहते हैं। पर तृष्णा यह नहीं कि तृष्णा धन नहीं होंगी है, तृष्णा धन प्राप्ति नहीं भी हो सकती, तृष्णा किसी रूप की प्राप्ति नहीं भी हो सकती, तृष्णा मनुख तृष्णालु हो जाए तो थोड़ी चीज पर डोल जाए कि मैनू मिल जाए मैनू प्राप्त हो जाए। याद रखो जो कुछ लैन की इच्छा है अपने लिए तो बंदा बार बार उस वल दौड़ता है तृष्णा है, जो तृष्णा मुक गई फिर कुछ प्राप्त करने की लैन की इच्छा नहीं रहती, फिर कुछ दे के प्रसन्न होना है, फिर किसी को धन दे दे, किसी को पदार्थ दे दे, किसी को मुस्कुराने दे दे, देख के प्रसन्न होगा, लै के प्रसन्न होता है उदो मन के तल से नहीं होता, जो देख के प्रसन्न होता फिर आत्मा के तल से पहुंच गया। तो कबीर जी अपनी बाणी में जिक्र करते हैं कि जदों जीव परमेश्वर तक पहुंच जाता है उन्होंने ब्रह्म ज्ञान की प्राप्ति हो जाती है, उसके लक्षण उन्होंने इस शब्द में अंकित किए हैं। कहते कि इन्हें बाती सुकी तेल में खूटा, याद रखो जो दीवे च तेल मुक जाए तो बत्ती सुक जाती है, दीवा बुझ जाता है, جب وہ دیوا بجھ جائے تب تو پھر نمیرا ملنا. کبھی جی کہتے ہیں ترشنا دا جڑا تیل سی اس دیوے وچ جس کر کے ترشنا دی بتی جلدی سی تے وہ مینو دورا رہی سی ترشنا کر کے میں دوڑ رہا سا. ترشنا بھی ایک چانن سی یاد رکھو بندے کی ترشنا ایک چانن ہے بندے لئی پاویں انہوں سے اگیانتا کا اندھیرا کہنے ہاں پر بندہ اس کو چانن سمجھ کے جیسے کلو رات کے اندھیرے چ دیکھتا نہیں ایویں بندہ اس ترشنا کے پیچھے دوڑتا جدی پراپتی ہو جائے تو وہ بندہ ان چانن سمجھتا کہ اے یہ میں یوں کر لوں اتنا دھن آ جائے کہ میرے کام بھی آئے گا میں آپ کھا سکوں گا وہ پھر میرے پتروں کے کام آئے گا وہ یہ کام کر سکیں گے پھر اہم ہو جائے گا کہ منک اپنے من اس پرکاش سمجھتا ہے اور ترشنا ہے یہ کبیر جی کہتے ہیں باتی سوکی تیل مکوٹا ترشنا کا تیل مک گیا من دڑان والا جہاں اگیانتا کا چانن سیرا سی اگیانتا کا اندھیرا جس منک نے چانن سمجھ کے وہ دور پیا سی تو کبیر جی کہتے ہیں ہوں وہ بتی ہی بج گئی ترشنا کا تیل ہی نہیں رہا ترشنا ہی نہیں رہی تو پھر بتی کی جگے گی. کبیر جی کہتے بدھی کی بتی بج گئی ترشنا کا تیل مک گیا اس کر کے ہوں اگلی پنکتی دس رہے
منڈل نہ باجا نٹ پہ سوتا
کہتے وہ جیون کا ٹول جا ترشنا کر کے وجدا سی ہوں وہ نہیں وجدا. اگے ترشنا بڑا رہی سی جیون میں ہلچل سی تو ہوں ترشنا کے ٹول نجا والا نٹ من وہ سو گیا. جب من نہیں سو گیا تو پھر وہ ٹول کیوں بجے گا؟ کبیر جی کہنے ہوں منڈل نہ باجا اس کر کے نہیں وجدا کہ نٹ پہ سوتا اور بجاؤ والا من ہی سو گیا جس تو فرنے پیدا ہوئے سن اس کر کے کوئی فرنا نہیں فرنا کہ دوڑ مک گئی جیون کی کوئی دوڑ نہیں ہے جیون وچ کوئی ہلچل نہیں ہے. کبھی جی کہہ رہے
بجھ گئی اگن نکسیو تو
کبھی جی کہتے ترشنا کی اگ میرے اندروں بج گئی ہے تو ہوں وہ دھواں بھی نہیں نکل رہا. یاد رکھو جدو کسی اگ دے وچ دھواں بالکل بند ہو جائے تھی سمجھتے نا ہوں تو دھواں بھی نہیں نکلتا اگ بج گئی ہے بالکل. تو کبیر جی کہتے ترشنا کی اگ بج گئی جہاں کلپنا کا دھواں وہ اندروں نکل کے من کو ترفا سر ہوں وہ دھواں نہیں نکلتا کلپنا من کی بند ہو گئی کیونکہ ترشنا ہی نہیں رہی اس کر کے من کا کلپنا رہے بھی کبیر جی کہہ رہے تھے بند ہو گیا بھائی
رنگ رہا
کہ من اتنے ٹک گیا کہ من پرمیشور ایک نال رنگ رہا مل رہا ہے ہوں من دے نیڑے کوئی دوسرا نہیں آتا من دوسرے وال دوڑ کے جانا ہی نہیں کیونکہ دوسرا رہا ہی نہیں من واسطے ایک پرمیشور ہی رہ گیا اس پرمیشور نال یہ جڑ گیا اور دوائت یہ اندروں ختم ہو گئی تجھے بھی ان سوجی ہی نہیں رہی
ٹوٹی تانتوں بجے رباب
میرے کلپنا دیا کامنا دیا تارا ٹوٹ گئی ہوں یہ رباب نہیں بجے گا کیونکہ تھی رباب بجے گا نا جی کلپنا دے کلپنا دیا تارا ہی ٹوٹ گئی وہ دیا تارا ٹوٹ گئی ہیں اس کر کے جیون کی دوڑ مک گئی. کبیر جی کہتے یہ رباب ہوں نہیں بجے گا
اپنا
کہتے میں تم سن پل پہ کے اپنے کام آپ ہی بگاڑ رہا سا اپنے جیون کا کام بگڑ رہا سی من بھل گیا سی پرمیشور بھی تیاگ کے سنسار وال جڑ گیا اس کر کے ترشنا بھی پیدا ہو گئی وہ بھی پیدا ہو گیا مایا کا پربھاؤ بھی پی گیا. تو کبیر جی کہتے ہیں بھل کے اپنے جیون کا کارج آپ ہی بگاڑ لیا سی ہوں وہ دیا تارا ٹوٹ گئی وہ جہاں غلط پاسے من دوڑتا سی وہ رک گیا رباب نہیں بجے گا پل کر کے اپنا کال بگاڑ رہا سا وہ سمجھ گیا لوگ کتنے کہانیاں کرتے ہیں کلیشریاں کرتے ہیں آپ کہتے ہیں دوسرے کہتے تھی وہ کرو بھائی مت دے دوسرے اور کہتے ہوں وہ گل نہیں رہی ہے نہ کتن بھی رہی ہے نہ کچھ کہن بھی رہی ہے نہ دوسرے تو کہاون بھی رہی ہے. ہاں کبیر جی کہنے اوستھا اتنے پہنچ گئی ہے
سمجھ پڑی تو بسرو گا
سمجھ پائے گی
تو جب سانس پی گئی تو پھر گاون, گاون کا ارتھ ہے گون, گون کا ارتھ ہے چکر, آلا گون جس کو تھی کہ گاون کا ارتھ لوگ گاؤں بھی کر رہے ہیں, کہ ہوں گاؤں کی لوڑ نہیں, ہوں سن سنا بھی لگ رہی ہے, اس کر کے گاؤں بھی رہ گیا, ہوں کچھ کہہ نہیں سکتا کیونکہ پرمیشور بھی سمجھ پی گئی کبیر جی کہہ رہے ہیں.
پانچ جو چورا
کبیر جی کہتے ہیں جو پانچ کام کرو دلوکار اپنے اندروں چورے تو پال ختم کر دینا ہے.
پرم پد
دورے تو پھر پرم پد آتم پد چوتھا پد گیان پد نربان پد وہ کبیر جی کہتے ہیں دور نہیں ہے, گل تو کیول ان پنجاں ختم کرنے کی ہے, کیونکہ یہ پانچ وکار ہی بندے دورانے ہیں, کدے کامنا آ گئی بندہ کامی ہو گیا, کدے کرودھ آ گیا, کدے لوبھ آ گیا, کدے موہ نے گرس لیا, کدے انکاری ہو گیا, یہاں پنجاں تو چھٹکارا پانا کھرا کٹن ہے, اور گرو کے اپدیش تو بنا یہ پانچ دور نہیں ہوتے. بڑے بڑے بندگی کرنے والے یہ وکار ڈوب لیں, اور پوتر باڑی میں ذکر آیا کہ ہے لوگ بال ان پرسن سر مور ہے انت لہری کلول تے, من انیک پران نال انیک پاسیا دوڑ جانا ہے, تے گردیو جی کہنے کرے کرود آ جائے پھر ان سوجی نہیں رہی میرا متر کون ہے, میرا ساتھ سنبندی کون ہے, میرا پتا کون ہے, ماتا کون ہے, پتا تے کرود آ گیا شرم لا جلا کے کتے پاسے کر دینا ہے, کرے بھائی تے کرود آ گیا, اپنے تے کرود آ گیا, متر تے کرود آ گیا, پھر ان کوئی لگ شرم نہیں رہیں گی. تو کرودھ نو کبیر جی نے بھی پوتر بانگ بڑا کیا ہے, کرودھ جیو کا سب کچھ بگاڑ دینا ہے, سبگرو پاتشاہ بھی پوتر بانگ یہ گل کہتے ہیں کہ کام کرودھ کائیں تو ڈال ہے جو پنچر سہاگا ڈال ہے, بندے کے شریر کا بھی یہ نقصان کرتے ہیں. یاد رکھو گربانی ایک بہت بڑا سدھانت ہے جس کو سمجھنے کی لوڑ ہے, فلسفہ ہے, ایک کئی گلیں اجیے نے جہیا اسی سمجھ نہیں پاتے. ہوں جتنے روگ نے یہ سڈے یہاں پانچ وکار پیدا ہوتے ہیں, کام کرودھ لوبھ موہ ہنکار. کرودھ نو پوتر باڑی اگ کہا ہے, ترشنا نو بھی اگ کہا ہے, اور تھی اگ کا جب آ جی پرتک اگ نال دبا کرتے ہو کرتے سکھ لیں ہو, کدے یہ اگ تھی بھوجن پکانے لیے جب ورتتے ہو تو پھر دھیان رکھنا پہنا نا جب پرشادا ویل کے توے کے اوپر پایا جائے, جی کدے انویلی ہو جائے دھیان نہ رہے تو پھر کوئی پرشادہ جو تھی پکا کے کھانا سی وہ سمجھ آتا ہے کس نے سارے اگ نے. ایویں بندے کے اندر جب کرودھ کی اگ پیدا ہوتی ہے اسی بندے تکو گے وہ اکھان لال ہو جاتی ہیں, وہ چہرہ لال ہو جاتا ہے, وہ متے چوڑیاں پی جی, وہ خون کھولن لگ جا, شریر کمبن لگ جا, وہ پتا چل جاتا ہے کہ ویکتی کرودھی ہے, یہ اندر کرودھ آ گیا ہے, آیا کتوں نے اندر پیاس پرگٹ ہو گیا. ہوں وہ کرودھ جب شانت ہو جائے گا پھر تا خیال ہے کہ کرودھ شانت ہو گیا تو بندہ ٹھیک رہے گا, نہیں. وہ کرودھ کی اگ جیڑی اگ نے بندے کے شریر کے خون نو کھولن لا دیتا, وہ خون کھولیا جب تھی اگ دے اوپر کڑاہی میں پا کے کسی تیل رکھ دیں, تیل کڑاہی میں پر تھلے اگ بڑھنی ہے, کڑاہی میں پیا تیل کھولن لگ جائے گا, جب وہ کھولتا ہے پھر اگ بند بھی کر دیں, اس تیل کی چکناہٹ بدل جاتی ہے, تو وہ سارا کچھ بدل جاتا ہے, تیل کا وہ سواد بدل جاتا ہے. یہ جب وہ کرودھ کی اگ بندے کے اندروں بے شک شانت بھی ہو جائے پر بندے کے خون میں انیک بیماریاں کٹانو چڑھ جائے, بندے انیک روگ پیدا ہو جاتے ہیں. گرو پاتشاہ نے پوتر بان میں ذکر کیا ہے کہ سرب روگ کا اوکھ نام, ہوں نام سارے لوگوں کی دوائی کی ہے, اور میں انہوں لوگوں کو جانتا ہوں, ایک بیوی ہے ان کیسر سی, واحگرو شبد کا سمرن کرتی رہی تو کیسر ہٹ گیا. کتنے لوگوں جنہوں میرے سمرن نے میں جانتا جب گل کرتے ہیں جی میرے آ روک سی, میں گرو کی کرپا نال سمرن کرتا رہا ہٹ گیا. تو کیوں ہٹ گیا بھائی؟ کہ وہ سمرن کرنے نال پرمیشور نے وہ اندر اتنی شانتی پیدا کر دیتی کہ وہ خون میں جڑے بیماری کے کٹانو سن جن تھی اسی تیل میں مڑ کے فلٹر کر لیں, فلٹر کر کے وہ کوئی ایسنس پا دیں, ایسنس پاؤن سگندھی بھی بدل جاتی, پھر انہوں اپنے تھی شریر سے لاؤن نہیں ورت سکتے, ਉਹਨੂੰ ਤੁਸੀਂ ਆਪਣੇ ਕੰਮ ਧੰਦੇ ਨਹੀਂ ਬਣ ਸਕਦੇ ਹੋ, ਕਿਉਂਕਿ ਉਹਦਾ ਸਭ ਕੰਸਰ ਬਦਲ ਗਿਆ, ਉਹ ਫਿਲਟਰ ਹੋ ਗਿਆ, ਉਹਨੇ ਪ੍ਰਸੈਂਸ ਪਾ ਦਿੱਤਾ, ਉਹਦੀ ਸੁਗੰਧੀ ਬਦਲ ਗਈ, ਉਹਦੀ ਚਿਕਨਾਹਟ ਬਦਲ ਗਈ, ਉਹਦਾ ਸਵਾਦ ਵੀ ਬਦਲ ਗਿਆ। ਪਰ ਫਿਰ ਤੁਸੀਂ ਰਿਫਾਇੰਡ ਤੇਲ ਵਰਤਦੇ ਹੋ, ਰਿਫਾਇੰਡ ਹੋ ਗਿਆ। ਇਸ ਤਰ੍ਹਾਂ ਹੀ ਬੰਦੇ ਦੇ ਅੰਦਰ ਦਾ ਜਿਹੜਾ ਖੂਨ ਹੈ, ਜਦੋਂ ਉਹ ਬੰਦਗੀ ਕਰਨ ਨਾਲ ਉਹਦੇ ਅੰਦਰ ਸ਼ਾਂਤੀ ਆ ਜਾਂਦੀ, ਟਿਕਾਉ ਆ ਜਾਂਦਾ, ਤਾਂ ਖੂਨ ਵੀ ਇੱਕ ਤਰੀਕੇ ਨਾਲ ਫਿਲਟਰ ਹੋ ਜਾਂਦਾ, ਪਰ ਸਾਰੇ ਰੋਗ ਉਹਦੇ ਨਾਲ ਮਿਲ ਜਾਂਦੇ। ਗੁਰੂ ਪਾਤਸ਼ਾਹ ਜੀ ਪਵਿੱਤਰ ਬਾਣੀ ਇਸੇ ਕਰਕੇ ਕਹਿੰਦੇ ਨੇ ਕਿ ਸਰਬ ਰੋਗ ਕਾ ਔਖਦ ਨਾਮ, ਸਾਰਿਆਂ ਰੋਗਾਂ ਦੀ ਦਵਾਈ ਪਰਮੇਸ਼ਵਰ ਦਾ ਨਾਮ ਹੈ। ਪਰ ਜਦੋਂ ਤੁਸੀਂ ਨਾਮ ਜਪੋਗੇ ਰੋਗ ਦੂਰ ਹੋ ਜਾਂਦੇ। ਔਰ ਤੁਸੀਂ ਦੇਖ ਰਹੇ ਹੋ ਦਰਬਾਰ ਸਾਹਿਬ ਤੁਸੀਂ ਜਾਂਦੇ ਹੋ, ਦਰਬਾਰ ਸਾਹਿਬ ਵਿੱਚ ਕੀ ਹੈ, ਸਰੋਵਰ ਵਿੱਚ ਜਲ ਹੈ, ਉੱਥੇ ਦਰਬਾਰ ਸਾਹਿਬ ਵਿੱਚ ਉਹ ਜਲ ਅੰਮ੍ਰਿਤ ਕਿਵੇਂ ਬਣ ਜਾਂਦਾ, ਉੱਥੇ 18-20 ਘੰਟੇ ਲਗਾਤਾਰ ਕੀਰਤਨ ਹੁੰਦਾ, ਉਹ ਕੀਰਤਨ ਦੀਆਂ ਧੁਨਾਂ ਉਸ ਜਲ ਨਾਲ ਟਕਰਾਉਂਦੀਆਂ ਨੇ। ਜਦੋਂ ਉਹ ਕੀਰਤਨ ਦੀਆਂ ਧੁਨਾਂ ਟਕਰਾਉਂਦੀਆਂ ਨੇ ਜਲ ਨਾਲ, ਤੇ ਜਲ ਉਸਦੇ ਅਸਰ ਨੂੰ ਗ੍ਰਹਿਣ ਕਰ ਲੈਂਦਾ ਹੈ, ਉਹਨਾਂ ਧੁਨਾਂ ਦੇ ਅਸਰ ਨੂੰ, ਬਾਣੀ ਦੇ ਅਸਰ ਨੂੰ ਜਲ ਗ੍ਰਹਿਣ ਕਰਦਾ ਹੈ। ਉਹ ਜਲ ਫਿਰ ਜਲ ਨਹੀਂ ਰਹਿੰਦਾ, ਉਹ ਅੰਮ੍ਰਿਤ ਬਣ ਜਾਂਦਾ। ਔਰ ਅਨੇਕਾਂ ਰੋਗਾਂ ਦੀ ਉਹ ਦਵਾਈ ਹੈ ਉਹ ਅੰਮ੍ਰਿਤ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਸਤਲੁਜ ਦਾ ਜਲ ਹੀ ਤਾਂ ਲੈਣਾ ਸੀ, ਮੈਂ ਉਹ ਜਲ ਲੈ ਕੇ ਬਾਟੇ ਵਿੱਚ ਪਾ ਕੇ ਸੁਨਹਿਰੇ ਦੇ ਉੱਪਰ ਕੁੰਡੇ ਦੇ ਰੱਖ ਕੇ ਵੀਰਾ ਸਮਰੋ ਕੇ ਉਹਦੇ ਚ ਦ੍ਰਿਸ਼ਟੀ ਕਰਕੇ ਉਹਦੇ ਚ ਖੰਡਾ ਫੇਰਿਆ ਤੇ ਕੀਤਾ ਕਿ ਬਾਣੀ ਪੜ੍ਹੀ। ਗੁਰੂ ਦੀ ਦ੍ਰਿਸ਼ਟੀ ਨਾਲ, ਗੁਰੂ ਦੀ ਪਵਿੱਤਰ ਰਚਨਾ ਚ ਨਿਕਲੀ ਹੋਈ ਬਾਣੀ ਨਾਲ, ਜਦੋਂ ਉਹ ਬਾਣੀ ਦੀ ਧੁਨ ਉਸ ਜਲ ਨਾਲ ਟਕਰਾਈ, ਗੁਰੂ ਦੀ ਦ੍ਰਿਸ਼ਟੀ ਉਸ ਜਲ ਵਿੱਚ ਪਈ, ਉਹ ਜਲ ਅੰਮ੍ਰਿਤ ਬਣ ਗਿਆ। ਉਸ ਅੰਮ੍ਰਿਤ ਵਿੱਚ ਇਤਨੀ ਸ਼ਕਤੀ ਪੈਦਾ ਹੋ ਗਈ ਕਿ ਜੇ ਚਿੜੀਆਂ ਨੇ ਉਹ ਅੰਮ੍ਰਿਤ ਪੀਤਾ ਤਾਂ ਬਾਜਾ ਨੂੰ ਤੋੜ ਦਿੱਤਾ। ਤਾਂ ਸਮਝਣਾ ਪਏਗਾ ਪਵਿੱਤਰ ਬਾਣੀ ਨੂੰ। ਤਾਂ ਬਾਣੀ ਇਹ ਗੱਲ ਕਹਿ ਰਹੀ ਹੈ ਕਿ ਜੋ ਪਰਮੇਸ਼ਵਰ ਦਾ ਚਿੰਤਨ ਕਰਦੇ ਨੇ, ਇਹਨਾਂ ਆਪਣੇ ਅੰਦਰੋਂ ਇਹਨਾਂ ਵਿਕਾਰਾਂ ਨੂੰ ਕੱਢ ਦਿੰਦੇ ਨੇ। ਪੈਠ ਕਬੀਰ ਪੰਚ ਜੋ ਚੂਰੇ ਕਹਿੰਦੇ ਨਾ ਹੀ ਪਰਮ ਪਦ ਦੂਰੇ, ਉਹਨਾਂ ਤੋਂ ਪਰਮ ਪਦ ਕੋਈ ਦੂਰ ਨਹੀਂ, ਉਹਨਾਂ ਨੂੰ ਮੁਕਤੀ ਦਾ ਪਦ ਪ੍ਰਾਪਤ ਹੋ ਜਾਂਦਾ ਹੈ। ਅਗਲੀਆਂ ਪੰਕਤੀਆਂ ਵਿੱਚ ਅਗਲੇ ਸ਼ਬਦ ਵਿੱਚ ਕਬੀਰ ਜੀ ਕਹਿ ਰਹੇ ਹਨ,
ਆਸਾ ਸੋਤੇ ਅਪਰਾਧ ਕਰਤ ਹੈ ਜੇਤੇ।
ਇਸ ਸ਼ਬਦ ਵਿੱਚ ਪਰਮੇਸ਼ਵਰ ਦੀ ਵਡਿਆਈ ਕਥਨ ਕੀਤੀ ਹੈ। ਇਹਦੇ ਵਿੱਚ ਇਹ ਗੱਲ ਕਹੀ ਹੈ ਕਿ ਇਹ ਨਿਰੰਕਾਰ, ਮੈਂ ਇੱਕ ਬੱਚੇ ਦੀ ਨਿਆਈ ਹਾਂ ਤੇ ਤੂੰ ਇੱਕ ਮਾਂ ਦੀ ਨਿਆਈ ਹੈ। ਮਾਂ ਕਦੇ ਬੱਚੇ ਦੇ ਅਗੁਣ ਨਹੀਂ ਛੁਪਾਉਂਦੀ, ਬੱਚਾ ਕੁਝ ਵੀ ਕਰਦੇ ਹੋਏ ਮਾਂ ਉਹਦੇ ਅਗੁਣ ਨਹੀਂ ਛੁਪਾਉਂਦੀ। ਜੇ ਕਦੇ ਝਿੜਕਦੀ ਵੀ ਹੈ ਤੇ ਬਾਣੀ ਜਿਕਰਾਇਆ ਜੈਸੇ ਬਾਰਕ ਭਾਏ ਸੁਭਾਈ, ਲੱਖ ਅਪਰਾਧ ਕਮਾਇਆ ਕਰ ਉਪਦੇਸ਼ ਝਿੜਕੇ ਵਾ ਭਾਤੀ, ਬਹੁਤ ਪਿਤਾ ਕਰ ਲਾਇਆ। ਪਰਮੇਸ਼ਵਰ ਪਿਤਾ ਵੀ ਹੈ, ਪਰਮੇਸ਼ਵਰ ਮਾਤਾ ਵੀ। ਗੁਰੂ ਪਾਤਸ਼ਾਹ ਨੇ ਉਹਦੇ ਪ੍ਰਮਾਣਿਕ ਵਚਨ ਕੀਤੇ ਨੇ, ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਕ, ਤੂੰ ਮੇਰਾ ਭਰਾਤਾ, ਤੂੰ ਮੇਰਾ ਰਾਖਾ, ਸਮਝੀ ਥਾਈ ਤਾਂ ਭਾਉ ਕਿਹਾ ਕਾੜਾ ਜੀ। ਤੋ ਕਬੀਰ ਜੀ ਕਹਿੰਦੇ ਇਹ ਨਿਰੰਕਾਰ ਮੇਰੇ ਚ ਅਨੰਤ ਅਗੁਣ ਨੇ। ਯਾਦ ਰੱਖਿਓ, ਜਦੋਂ ਅਸੀਂ ਪਰਮੇਸ਼ਵਰ ਨੂੰ ਸਿਮਰਨਾ ਹੈ ਕਦੇ ਆਪਣੇ ਗੁਣ ਪ੍ਰਗਟ ਨਹੀਂ ਕਰਨੇ। ਜਦੋਂ ਕੋਈ ਬੰਦਾ ਆਪਣੇ ਗੁਣ ਪ੍ਰਗਟ ਕਰਦਾ ਹੈ, ਰੱਬ ਨੂੰ ਰੱਬ ਤੇ ਸ਼ਿਕਵਾ ਕਰਦਾ ਹੈ, ਸਾਡੇ ਸ਼ਿਕਵੇ ਨੂੰ ਰੱਬ ਕੀ ਜਾਣਦਾ ਹੈ। ਆਪਣੇ ਅਵਗੁਣ ਪ੍ਰਗਟ ਕਰਨੇ ਨੇ, ਗੁਣ ਤਾਂ ਸਾਡੇ ਚ ਹੈ ਨਹੀਂ ਕੋਈ ਨਹੀਂ, ਅਸੀਂ ਇਹਨਾਂ ਗੁਣ ਪ੍ਰਗਟ ਕਰਨ ਦਾ ਯਤਨ ਕਰਦੇ ਹਾਂ ਕਿ ਮੇਰੇ ਵਿੱਚ ਗੁਣ ਨੇ। ਕਦੇ ਅੰਤਰ ਆਤਮੇ ਬੈਠ ਕੇ ਸੋਚਿਆ ਕਰੋ 5 ਮਿੰਟ 10 ਮਿੰਟ ਕਿ ਕਿਤਨੇ ਕੁ ਗੁਣ ਨੇ ਮੇਰੇ ਚ, ਕਿਤਨੇ ਕੁ ਗੁਣਾਂ ਦਾ ਮੈਂ ਮਨ ਆਉਣਾ। ਜਦੋਂ ਤੁਸੀਂ ਆਪਣੇ ਆਪ ਤੇ ਸਵਾਲ ਕਰਕੇ ਪੁੱਛ ਪੜਤਾਲ ਕਰੋਗੇ ਕਿ ਮੈਂ ਕਿਤਨੇ ਕੁ ਗੁਣਾਂ ਦਾ ਮਾਲਕ ਹਾਂ, ਤੁਹਾਡੀ ਆਤਮਾ ਆਪਣੀ ਇਹ ਗੱਲ ਕਹੇਗੀ ਤੇਰੇ ਵਿੱਚ ਕੋਈ ਗੁਣ ਨਹੀਂ ਹੈ। ਬੇਸ਼ੱਕ ਤਜਰਬਾ ਕਰਕੇ ਦੇਖ ਲੈਣਾ, ਆਪਣੇ ਜੀਵਨ ਦੀ ਕਿਤਾਬ ਨੂੰ ਖੋਲਣਾ ਕਿ ਮੇਰੀ ਉਮਰ ਇਤਨੇ ਸਾਲ ਦੀ ਹੋ ਗਈ, ਅੱਜ ਤੱਕ ਮੈਂ ਕਿਤਨੇ ਗੁਣ ਧਾਰਨ ਕਰ ਸਕਿਆ ਹਾਂ। ਕੀ ਮੇਰੇ ਚ ਸੱਚ ਬੋਲਣ ਦਾ ਗੁਣ ਹੈ, ਕੀ ਮੈਂ ਨਿੰਦਾ ਤੋਂ ਦੂਰ ਹਾਂ, ਕੀ ਮੈਂ ਝੂਠ ਤੋਂ ਦੂਰ ਹਾਂ, ਕੀ ਮੈਂ 5 ਵਿਕਾਰਾਂ ਤੋਂ ਦੂਰ ਹਾਂ, ਕੀ ਮੇਰੇ ਅੰਦਰ ਤ੍ਰਿਸ਼ਨਾ ਤਾਂ ਨਹੀਂ, ਕੀ ਮੇਰੇ ਅੰਦਰ ਆਸ਼ਾ ਤਾਂ ਨਹੀਂ, ਕੀ ਮੇਰੇ ਅੰਦਰ ਲੋਭ ਤਾਂ ਨਹੀਂ, ਮੇਰੇ ਅੰਦਰ ਸਤਸੰਗਤ ਹੈ, ਮੇਰੇ ਅੰਦਰ ਸੇਵਾ ਦੀ ਲਗਨ ਹੈ, ਮੇਰੇ ਕੋਲ ਅੰਮ੍ਰਿਤ ਹੈ, ਅੰਮ੍ਰਿਤ ਵੇਲਾ ਹੈ, ਬਾਣੀ ਹੈ, ਸਿਮਰਨ ਹੈ। ਜਦੋਂ ਤੁਸੀਂ ਇਹ ਸਵਾਲ ਆਪਣੇ ਆਪ ਤੇ ਕਰੋਗੇ ਤੇ ਭਾਵੇਂ ਆਪਣੀ ਆਤਮਾ ਕਹੇਗੀ ਨਹੀਂ, ਤੇਰੇ ਕੋਲ ਕੁਝ ਨਹੀਂ, ਤੂੰ ਖਾਲੀ, ਤੇਰੇ ਕੋਲ ਕੁਝ ਨਹੀਂ। ਜਦੋਂ ਇਹ ਆਤਮਾ ਸੱਚ ਪੈਦੇ ਨੇ, ਫਿਰ ਚੁਠਲਾਉਣ ਦਾ ਯਤਨ ਨਾ ਕਰੋ। ਗੁਰੂ ਬਾਣੀ ਇਸ ਗੱਲ ਕਹਿੰਦਾ ਹੈ ਕਿ ਸਤਿਗੁਰ ਸਾਹ ਪਾਇਆ ਵਡਦਾਨਾ, ਹਰ ਕੀ ਬਹੁਤ ਗੁਣ ਸਨ। ਸਤਿਗੁਰੂ ਤੋਂ ਗੁਣ ਲੈ ਕੇ ਜਾ ਰਹੇ ਨੇ, ਗੁਰੂ ਨਾਲ گنا نشان پہنی ہے ساتھ کی جا گنا کی شاد اگن چلی اتنے آ کے اپنے اگن جگنے نے اتو گرو تو گڑ سیکھ کے جانے نے بدھی روپی پلے گنا بن کے لے کے جانا ہے تو جب سڈے اسی اپنے اگن پرگٹ کریں گے تو نرنکار سڈے تریج پائے گا کہ یہ ویکتی سچ کہہ رہا ہے پھر اگن پرگٹ کرنے کے نال ہار مننی پائے گی کہ نرنکار میں ان اگنوں دیکھ نہیں سکتا میں کام کروں لوگ وہ ہنکار تو بچن کی میرے وچ کوئی طاقت نہیں کدے گرو کی بانی پڑھ کے کہہ جاتا ہے گرو بانی کے گل کہ کام کرو لوگ جھوٹ دا ان تے آپ چھڑا لو اے پیپر تے ان کو ڈالو اپنا وقت بلاو اپنی دن آپ جناو کرے یہ پڑھ کے کہہ جا کر کیا ہنکار میرے انہوں تو بچن کی کوئی طاقت نہیں ہے یاد رکھو اسی بچنا چاہتے اسی بچنا نہیں چاہتے اسی تو انہاں وچوں سکھ لگتے ہیں جی کسی کتے ہڈی لگ جائے نا جی وہ ہڈی چک مارتا رہتا مارتا رہتا وہ اپنی براسا چ خون نکل آتا اور وہ سوچ لینا کہ اس ہڈی چو ہی آ رہی میں پچھلے دنوں امیتاب جی نے ارد کی سی کہ رس سڈے اپنے اندر ہے اس رس نسی پرمیشور کے نام نال جوڑنا نام رس بن جائے گا نام وچ پیدا ہوں گا لگے گا کہ نام چ آ رہا ہے پر نہیں وہ نام نال جڑ جائے گا باہر کا رس تو نام کا رس اندر کا رس ایک ہو جائیں گے جب وہ باہرلے رس نال نام رس نال اندر کا رس مل گیا پھر ایشور کی پراپتی ہو جائے گی ابھی تو سنسار کے رسا کا رس آتا ہے ابھی بھجن کا رس آتا ہے ابھی وکار کا رس آتا ہے جی بندے کا رس مک جائے کئی مہینہ تو رس لیں گے جی رس باہر کا مک جائے تو ہی اندر کا رس شروع ہو جائے جی باہر کے رسان ہی بندہ الج گیا پھر اندر کا رس کتوں پیدا کر سکتے ہیں تو بانی کیول یہ کہتی ہے کہ اپنے اگن پرگٹ کر کے پرمیشور کے اگے رکھنے نے کہ ستگرو میرے اگن میں گرو کبیر جی اس شبد یہ گل کہہ رہے ہیں کہ اے نرنکار میں ایک بچہ ہوں تو جی میں بچہ انیک گنا کر رہا ہے پر وہ ماں کتاب کی منسوخ اپرادھ کرتا ہے جیتے جتنے بھی اپرادھ جتنے گنا بچہ کر رہا ہے کبیر جی اگلی پنکتی کہتے ہیں جن ماں جنگ رکھتے کتنی بات چکنی ہے پھر انہوں چکنی جی رونے لگ جائے پھر برداشت نہیں کرتی چکنی اپنی گودی چ بٹھا لیں گی پھر وہی ماں برانی ہے چپ کرانی اپرادھ بھر جانے ہیں گنا بھر جانے ہیں ماریا بھر جانا ہے چکنی ہے اپنی چھاتی نال لا لیں گی براؤنی ہے چپ کراؤنی پھر کھانوں دینی ہے طرح طرح کے کپڑے پہرا دی ہے پھر ان لالچ دینی ہے ایک طرح کا تو کبیر جی کہتے اے پرمیشور تو ماتا کی طرح ہے تو جی پتر گنا کرتا ہے ماں اپنے چیتے نہیں رکھتی اس کر کے اگلی پنکتی اٹھ کر
رامیا بار کتے
اے پرمیشور میں تیرا بچہ ہوں تو جب میں تیرا بچہ ہوں پھر تو کہ میرے گنا پرگٹ کرے گا پھر تو میرے گناہ کا خاتمہ نہیں کرے گا جی ماں اپنے بچے کے گناہ پرگٹ نہیں کر دی اور دیکھو ماوا اپنے بچوں کے گناہ سے پردہ پڑتی ہے اپنے بچے کے گناہ پرگٹ نہیں کر دی ہے کئی بار بچہ غلطی کر کے آتا ماں کو دس دیں اور ماں پتا تو چھپانے کا یتن کر دیا جی پتا کو پتا چل جائے پتا کھلتا ہے ماں کہتی کوئی گل نہیں بچہ ہے سمجھ جائے تو کبیر جی کہنے نے اے پرمیشور میں تیرا بارک ہاں بچہ ہاں اگلی پنکتی چ کہہ دے
کاہے نہ کھنڈ سو اوگن میرا
اے پرمیشور کی تو میرا جڑا اوگن ہے انہوں ناش نہیں کریں گا میں تیرا بچہ ہاں پھر میرا اوگن تو کون ناش نہیں کریں گا تو میرے ماتا ہے تو ہی میرا پتا ہے تو ہی میرا سب کچھ ہے اس کر کے تو میرا اوگن بھی ضرور ناش کر دے گا
جے اتے کروپ کرے کرتا آیا
جے کدے بچہ کروپ کروپ وچ آ جائے کروپ وچ آ کے گھر دیا چیزاں توڑ دے ماں انہوں پکڑن کا یتن کرے تو بچہ تایا دوڑ جائے ماں تو پکڑیا نہ جائے چیزاں توڑ دیتی ماں پکڑن لگی وہ دوڑ گیا تو ماں پھر کری بات سب کچھ بھول جاتی ہے ماں وہ چیزاں توڑیاں چیتے نہیں رہی ہیں جی بچہ کسی گھر لیٹ ہو جائے گھنٹہ بعد دوڑے نہ آئے تو ماں پھر کہنی جاؤ بچے لب کے لے آؤ, وہ ڈردا کرو نس گیا ہے انہوں لب کے لے کے آؤ تو کتنے ہے میرا دل ٹکنا نہیں. کبھی جی کہنے جی اب کرو کرے گھر کھایا جی بڑے غصے آ کے ہرمیاں چیزیں نس کر کے بچہ گھر دوڑ جاتا ہے.
آپ ہی کی تمہارا کسمایا
مایا مایا ماں اس بچے دے اتنے وڈے اگن اتنے وڈے گنا چیتے نہیں رکھتی پھر بھی اکھاں پرے ہو جائے پھر ماں کہ جی جلدی لے کے آؤ اتنی دیر ہوگی کرو گیا سکھ ہوئے واپس نہیں کرتے انہوں چیتی لے کے آؤ وہ سارے گنا وہ سارا کردیا چیزاں نفس کر لینا گھروں دوڑ جانا سب کچھ ماں نو بلوا ہے
ملنے ہمارا
میرا جڑا من ہے چنتا بھی خرچ پیا ہوا مینو چنتا ہے چنتا کی ہے اگلی پنکتی پرگٹ کر دے
نام بنا کیسے اتر سپارا
کہ پرمیشور کے نام تو بنا کیویں پار اتارا ہوگا یہ مینو چنتا کھائی جا رہی کہ نام تو بنا پار اتارا کیویں ہوئے گا.
دے بمل مت سدا شریرا
میں تیرے کرنا بینتی کروا ہاں کہ میرے شریر وچ بمل کا ارتھ ہے نرمل نرمل مت بمل مت نرمل مت نرمل مت وویک بدھی ہر پرو سوامی کے دوارا دیجا بدھ وویک کر دے بمل مت سدا شریرا نرنکار میں تیرے چرن چ بےنتی کرتا ہاں کہ میرے شریر ہمیشہ نرمل مت دینی وویک بدھی مینو دینا کرنی
سہج سہج گن روا کبھی
میں سہجے سہجے ستے سد جیون دے ہر دکھ سکھ وچ تیرے گنا نہیں اچارنا رہا اجہی نرمل مت آپ جی مینو دینی
آسا حج ہماری گومتی تیر
یاد رکھو شبد نو سمجھن کا یتن کرنا ہے. کئی ودوان لوگ اس کا ارتھ کرتے ہیں کہ کبیر جی گومتی کے کنارے نو اپنا حج منگے کبیر جی ہندو نہیں ہیں کبیر جی مسلمان ہیں اور اس شبد نو سمجھن لئی سانو اس شبد کی اخیرلی تک وال جانا پائے گا جس وچ کبیر جی کہنے کہت کبیر رام گن گاو ہندو ترک دو سمجھ سن دونوں سمجھانا ہے تے اے نہیں کہ ترک رام کہیں گے ترک تانا کہیں گے نہیں ترک رام کیوں کہے گا ترک کی بھاشا وچ اس نے اللہ کیا ہے ہندو کی بھاشا وچ رام ہے اسی اس نو واہ گرو کہنے ہیں. کوئی کسی نہاری کیا ہے کسی نے مادھو کیا ہے بیٹھو کیا ہے انت نام نے اس نے کبیر جی یہ شبد جہا ہے یہ جی رہاؤ کی پنکتی ہے وہ ہے واہ واہ کیا خوب گاوتا ہے ہر کا نام میرے من بھاوتا ہے. وہ کون گاؤں ہے اس کو واہ واہ کر کے خوب کون گاؤں ہے جب اس گل والے جاؤ گے کہ کون گاؤں ہے تو جی من کو چنگا لگتا وہی گاؤں ہے نا. کبیر جی کہنے میرا من کیا خوب گاؤں اس کا جس واہ واہ کیا خوب گاوتا ہے ہر کا نام میرا من بھاوتا ہے پرمیشور کا نام میرے من کو چنگا لگتا ہے کہ کیا خوب من اس کا جس کرنا ہوں آپ اس شبد کے ارتھ شروع کریے تو کبیر جی کہنے حج ہماری گومتی تھی گومتی ایک ندی کا نام ہے جو پیلی تھیت ضلع ایک مالو تانا نام کا پنڈ ہے چھوٹا جہا اتوں وہ شروعات ہوئی اگوں پھر یہ ہندی ہندی 500 میل تقریباً لگتی ہے اور 500 میل تو اگے جا کے
اسے دریا مل جائیں گے. کبیر جی کہتے ہیں گومتی کا کنڈا تو مکے کا حج کی ہے میرے من کا رام نام گاؤں میرے من رام کا نام چنگا لگا حج ہماری گومتی تھی گومتی کا کنارا تو مکے کا حج میرے لیے کی ہے پرمیشور کا دس کرنا میرے من اس کے نام کا چنگا لگ جانا. تو کہنے رہے ہیں کیونکہ میرے من میں ہی جس پرمیشور کی آرادھنا میں کر رہا ہوں. اگلی پنکتی چاہتے ہیں
جہاں بسے پیتمبر پیر
جس میرے من میں پیتمبر پیتمبر کا امبر کہتے ہیں کپڑے نو پیت دار تھپیڑ ہندوستان میں کچھ مت بھگوان پیلے کپڑے والا مندر جنہوں نے اسی گینی کہتے ہیں انہوں نے دو مت نے ایک پیتمبر ایک دگمبر ایک سویتمبر. سویتمبر چٹے کپڑے پہننے والے پیتمبر پیلے کپڑے پہننے والے دگمبر نگر رہنے والے. تو کبیر جی اتنے اپنی باڑی کہتے ہیں کہ جنگا بس ہے پیتمبر پیر میرا من ہی گومتی کا کنارا ہے میرا من ہی حج ہے جتھے وہ میرا پیلے کپڑے والا بھگوان پیر پوجنی پرمیشور رکھتا ہے وہ ہی میرا سب کچھ ہے. اگلی پنکتی چاہیے
واہ واہ کیا خوب گاتا ہے
ارے واہ واہ کیا خوب گاؤں ہے من اس پرمیشور کا جس میرا من کیا خوب گاؤں کتنا سونا گاؤں کتنا چنگا اس کا جس کرتا ہے
ہر کا نام میرے من بھاوتا ہے
پرمیشور کا نام میرے من کو چنگا لگتا ہے تھی اس کا جس کے من گاؤں ہے.
نارد سارد کرے خواشی
کہ جب میں اپنے من چاہتا ہاں ایشور کے دیدار مجھے ہوں نے مینو کیوں پاسدا ہے کہ نارد اور ساردا دیوی یہ دونوں بھگوان چار کر رہے ہیں خواس کے دن چار نارد سارد کرا خواسی. اگلی پنکتی کی دس دے دیں
پاس بیٹھی بیبی کبلا داسی
کہنے اتے ہی مینو دیدار ہوں نے مایا دے وہ بھی بھگوان کے نال ہی بیٹھی ہے کبھی جی کہتے ہیں
کنٹھے مالا جیوا رام
کہ ہوں میں کنٹھ میں مالا نہیں پہن گا کبیر میری سمرنی رسم اوپر نام جہاں میری زبان سے پرمیشور کا نام ہے یہی میرے کنٹھ کی مالا سن سمجھ لو میں مالا نہیں پہن گا کنٹھے مالا جیوا رام میرے کنٹھ میں مالا کہڑی ہے جہاں میں زبان نام اس پرمیشور کا نام جپتا ہوں یہی میری سمرنی ہے. تو کبیر جی اگلی پنکتی کہہ دیں
سہنس نام لے لے کرو سلام
کہ سہنس ہزار ہی نام لے لے کے میں پرمیشور کرو سلام اس پرمیشور نمسکار کر رہا ہوں
کہت کبیر رام گنگا
میں پرمیشور کے گن گا ہاں دنیا کے لوگوں تو تمہوں یہ بینتی کر رہا ہاں کہ تھی بھی پرمیشور کے گن گا کرو
ہندو ترک دو سمجھاؤ
میں ہندوؤں تو ترکان دونوں یہ گل کہنا ہاں کہ حج کا نام لے کے گومتی کا نام لے کے سنسار میں جھگڑے پیدا نہ کرو کیول اس پرمیشور کا گن گاؤ اس کے گن گانا کرو کوئی اللہ کہہ کے گائے کوئی رام کہہ کے گائے کبیر جی کہتے جب تا من ہی حج بن جائے من ہی گومتی کا کنارا بن جائے اپنے من میں ہی ایشور کے دیدار کرنا کرو اس کرکے میں ہندو تو ترک سمجھاونا کر رہا ہوں.
آسا شری کبیر جیو کے پنچ پدے نو دو تکے پنج ایک اونکار ست گر پرساد پاتی توڑے مالمی پاتی پاتی جیو.
ہندوستان لوگ مورتی پوجا کرنے لئی فل توڑتے ہیں فل مورتیاں اگے چڑھائے جاندے ہیں پر وہ بھی پوجا کرتے ہیں یہ سمجھ لیندے ہیں فلاں سے پرمیشور پرسن ہوتا ہے. تو کبیر جی اپنی بانی میں ذکر کرتے ہیں ਕਿ ਇੱਕ ਇੱਕ ਪੱਤੀ ਨੂੰ ਇੱਕ ਇੱਕ ਫੁੱਲ ਨੂੰ ਮਾਲਣ ਤੋੜ ਰਹੀ ਹੈ, ਪਰ ਮਾਲਣ ਇਹ ਨਹੀਂ ਜਾਣਦੀ ਕਿ ਇੱਕ ਇੱਕ ਪੱਤੀ ਵਿੱਚ ਜੀਵ ਹੈ, ਪਰਮੇਸ਼ਵਰ ਹੈ, ਇੱਕ ਇੱਕ ਪੱਤੀ ਵਿੱਚ ਜੀਵਨ ਹੈ। ਅਗਲੀ ਪੰਕਤੀ ਚ ਕਹਿ ਰਹੇ ਹੈ,
ਜਿਸ ਪਾਹੁ ਕੋ ਪਾਤੀ ਤੋੜੇ ਸੋ ਪਾਹੁ ਨਿਰਜੀਉ।
ਜਿਸ ਪੱਥਰ ਵਾਸਤੇ ਉਹ ਇਹ ਫੁੱਲ ਤੋੜ ਰਹੀ ਹੈ, ਪੱਤੀਆਂ ਤੋੜ ਰਹੀ ਹੈ, ਉਸ ਪੱਥਰ ਵਿੱਚ ਤਾਂ ਜਨ ਨਹੀਂ ਹੈ, ਉਹ ਨਿਰਜਨ ਹੈ, ਨਿਰਜੀਉ ਹੈ, ਉਸ ਵਿੱਚ ਕੋਈ ਜੀਵਨ ਨਹੀਂ ਹੈ। ਕਬੀਰ ਜੀ ਕਹਿ ਰਹੇ, ਮਾਲਣ ਇਹ ਮਾਲਣ ਭੁੱਲੀ ਹੈ, ਸੁਣਿਆ ਨਹੀਂ ਹੈ। ਇਤਨਾਮ
ਸਤਿਗੁਰ ਜਾਗਤਾ ਹੈ ਦੇਵੋ,
ਸਤਿਗੁਰੂ ਤਾਂ ਜਾਗਦਾ ਹੈ ਹਮੇਸ਼ਾ, ਤੇ ਦੇਵ ਪ੍ਰਕਾਸ਼ ਰੂਪ ਹੈ, ਸਾਰੇ ਜਲੇ ਜਲੇ ਵਿੱਚ ਵਿਆਪਕ ਹੈ।
ਬ੍ਰਹਮ ਪਾਤੀ ਵਿਸ਼ਨਦਾਰੀ ਫੂਲ ਸ਼ੰਕਰ ਦੇਵੋ,
ਬ੍ਰਹਮ ਪੱਤਿਆਂ ਵਿੱਚ ਵਸ ਰਿਹਾ ਹੈ, ਵਿਸ਼ਨੂੰ ਟਾਹਣੀਆਂ ਵਿੱਚ ਵਸ ਰਿਹਾ ਹੈ, ਤੇ ਸ਼ੰਕਰ ਦੇਵ ਪ੍ਰਤੱਖ ਸ਼ੰਕਰ ਉਹਨਾਂ ਫੁੱਲਾਂ ਵਿੱਚ ਵਸ ਰਿਹਾ ਹੈ।
ਤੀਨ ਦੇਵ ਪ੍ਰਤੱਖ ਤੋੜੇ ਕਰੇ ਕਿਸ ਦੀ ਸੇਵਾ,
ਤਿੰਨ ਪ੍ਰਤੱਖ ਦੇਵਤਿਆਂ ਨੂੰ ਇਹ ਮਾਲਣ ਤੋੜ ਰਹੀ ਹੈ, ਕਿਸ ਦੀ ਸੇਵਾ ਕਰੇਗੀ ਜੇ ਇਹਨਾਂ ਫੁੱਲਾਂ ਨੂੰ ਲਿਜਾ ਕੇ।
ਅਖਾਨ ਵੱਡ ਕੇ ਮੂਰਤ ਕੀਨੀ ਦੇ ਕੇ ਛਾਤੀ ਪਾਓ,
ਹੁਣ ਉਸ ਮੂਰਤੀ ਦੀ ਗੱਲ ਕਰਦੇ ਨੇ ਜਿਸ ਦੇ ਅੱਗੇ ਲਿਜਾ ਕੇ ਮਾਲਣ ਨੇ ਫੁੱਲ ਚੜਾਉਣੇ ਨੇ। ਕਹਿੰਦੇ ਪੱਥਰ ਨੂੰ ਘੜ ਕੇ ਬੁੱਤ ਖਾੜੇ ਨੇ, ਉਹਦੀ ਛਾਤੀ ਤੇ ਪੈਰ ਰੱਖ ਰੱਖ ਕੇ ਉਸ ਮੂਰਤੀ ਨੂੰ ਘੜਿਆ ਹੈ।
ਜੇ ਮੂਰਤ ਸਾਚੀ ਹੈ ਤਾਂ ਭਰਮਾਰ ਖਾਓ,
ਜੇ ਇਹ ਮੂਰਤ ਸੱਚੀ ਹੈ, ਕਬੀਰ ਜੀ ਕਹਿੰਦੇ ਨੇ ਇਹ ਮੂਰਤ ਵਾਕਿਆ ਹੀ ਭਗਵਾਨ ਹੈ, ਤੇ ਫਿਰ ਜਦੋਂ ਭਗਵਾਨ ਦੀ ਛਾਤੀ ਤੇ ਕਿਸੇ ਨੇ ਪੈਰ ਰੱਖਿਆ, ਫਿਰ ਇਹ ਕਰਨ ਵਾਲੇ ਨੂੰ ਖਾ ਕਿਉਂ ਨਾ ਗਈ।
ਪਾਤ ਪਹਿਤ ਲਾਪਸੀ ਕਰ ਕਰਾ ਕਾਸ਼ਾਰ,
ਕਬੀਰ ਜੀ ਕਹਿੰਦੇ ਪਾਤ ਚਾਵਲ ਪਹਿਤ ਅਰ ਲਾਪਸੀ ਅਨੇਕ ਪ੍ਰਾਣੀ ਭੋਜਨ ਲੱਸੀ ਆਦਿਕ, ਕਰ ਕਰਾ ਕਾ ਸਾਰ ਪੰਜੀਰੀ ਅਤੇ ਮਠਿਆਈਆਂ ਆਦਿਕ। ਕਬੀਰ ਜੀ ਕਹਿੰਦੇ ਜਿਤਨੇ ਇਹ ਪ੍ਰਸਾਦ ਲੋਕ ਚੜਾਉਂਦੇ ਹਨ,
ਭੋਗਨ ਹਾਰੇ ਭੋਗਿਆ ਇਸ ਮੂਰਤ ਕੈ ਮੁਖ ਚਾਰੂ,
ਕਹਿੰਦੇ ਭੋਗਣ ਵਾਲੇ ਇਹਨਾਂ ਪਦਾਰਥਾਂ ਨੂੰ ਭੋਗ ਲੈਂਦੇ ਨੇ, ਤੇ ਇਸ ਮੂਰਤੀ ਨੂੰ ਜਿਸ ਨੂੰ ਇਸਨੇ ਫੁੱਲ ਤੋੜ ਕੇ ਲਿਜਾਣਾ ਹੈ, ਉਹਦੇ ਹਿੱਸੇ ਤੋਂ ਸਵਾਹ ਹੀ ਆਉਂਦੀ ਹੈ। ਕਬੀਰ ਜੀ ਕਹਿੰਦੇ ਕਿਉਂਕਿ ਜਦੋਂ ਮਿੱਠਾ ਇਤਾਰਕ ਮੂਰਤੀ ਦੇ ਮੂੰਹ ਨੂੰ ਬੁਲਾਉਂਦੇ ਨੇ, ਫਿਰ ਉੱਥੇ ਕੀੜੀਆਂ ਆਉਣ ਲੱਗ ਜਾਂਦੀਆਂ ਨੇ, ਬਾਅਦ ਵਿੱਚ ਸਾਹ ਲੈ ਕੇ ਉਸ ਨੂੰ ਮੂਰਤੀ ਨੂੰ ਮਾਂਜਦੇ ਨੇ। ਕਬੀਰ ਜੀ ਕਹਿੰਦੇ ਮੂਰਤੀ ਦੇ ਮੁੱਖ ਵਿੱਚ ਤਾਂ ਸਾਰ ਹੀ ਪੈਣੀ ਹੈ।
ਮਾਲਣ ਭੁੱਲੇ ਜਦ ਭੁਲਾਣਾ ਭੁਲਾਣੇ ਨਾਹੀ,
ਕਬੀਰ ਜੀ ਕਹਿੰਦੇ ਮਾਲਣ ਭੁੱਲ ਗਈ, ਸੰਸਾਰ ਭੁੱਲ ਗਿਆ, ਸਾਰੇ ਸੰਸਾਰ ਦੇ ਲੋਕ ਭੁੱਲ ਗਏ ਤੇ ਮਾਲਣ ਭੁੱਲ ਗਈ, ਕੇਵਲ ਮੈਂ ਨਹੀਂ ਭੁੱਲਿਆ, ਹਮ ਭੁਲਾਣੇ ਨਾਹੀ, ਮੈਂ ਭੁੱਲਿਆ ਨਹੀਂ ਹਾਂ। ਤੇ ਫਿਰ ਇਹਦੇ ਚ ਹੰਕਾਰ ਪ੍ਰਗਟ ਹੁੰਦਾ, ਕੋਈ ਕਹਿੰਦਾ ਹੰਕਾਰ ਕਰਦਾ ਕਿ ਵੀਰ ਕਹਿੰਦਾ ਉਹਨੂੰ ਭੁੱਲਿਆ ਨਹੀਂ, ਅਗਲੀ ਪੰਕਤੀ ਵਿੱਚ ਪ੍ਰਗਟ ਕਰਦੇ ਨੇ।
ਕਹੋ ਕਬੀਰ ਹਮ ਰਾਮ ਰਾਖੇ ਕਿਰਪਾ ਕਰ ਹਰ ਰਾਏ,
ਕਹਿੰਦੇ ਮੈਂ ਇਸ ਲਈ ਨਹੀਂ ਭੁੱਲਿਆ ਕਿਉਂਕਿ ਮੇਰੀ ਰੱਖਿਆ ਮੇਰੇ ਰਾਮ ਨੇ ਕੀਤੀ, ਉਸ ਹਰੀ ਰਾਜੇ ਨੇ ਮੇਰੀ ਰੱਖਿਆ ਕਰਕੇ ਮੇਰੇ ਤੇ ਕਿਰਪਾ ਕੀਤੀ ਅਤੇ ਮੈਨੂੰ ਇਸ ਪਾਖੰਡ ਤੋਂ ਬਚਾ ਲੈਣਾ ਕੀਤਾ। ਇੱਥੇ ਹੀ ਸਮਾਪਤੀ ਹੈ। ਗੁਰੂ ਪਾਤਸ਼ਾਹ ਮੇਰਾ ਕਰਨ ਪਵਿੱਤਰ ਬਾਣੀ ਦਾ ਉਪਦੇਸ਼ ਸਾਡੇ ਸਾਰਿਆਂ ਦੇ ਹਿਰਦੇ ਚ ਵੱਸ ਜਾਏ, ਜਿਸ ਨਾਲ ਸਾਡਾ ਮਨੁੱਖਾ ਜਨਮ ਸਫਲਾ ਹੋ ਸਕੇ। ਗੁਰੂ ਪਿਆਰਿਆਂ, ਬਾਣੀ ਦੀ ਵਿਚਾਰ ਕਰਦਿਆਂ ਇੱਕ ਨਹੀਂ ਅਨੰਤ ਗਲਤੀਆਂ ਹੋ ਗਈਆਂ ਹੋਣਗੀਆਂ, ਗੁਰੂ ਕੇ ਦਰ ਦਾ ਕੁੱਕਰ ਜਾਣ ਕੇ ਅਤੇ ਆਪਣੇ ਦਰ ਦਾ ਤਿਖਾਰੀ ਜਾਣ ਕੇ ਮਾਫ ਕਰ ਲੈਣੀਆਂ। ਬਚਨ ਉਪਦੇਸ਼ ਗੁਰੂ ਕਾ ਜਾਣ ਕੇ ਹਿਰਦੇ ਤੋਂ ਸੋਣਾ, ਤਾਂ ਕਿ ਦਾਸ ਦਾ ਅਤੇ ਆਪ ਜੀ ਸਾਰਿਆਂ ਦਾ ਜੋ ਗੁਰੂ ਦੀ ਮਜ਼ਦੂਰੀ ਵਿੱਚ ਗੁਜ਼ਾਰਿਆ ਇਹ ਸਮਾਂ ਹੈ, ਉਹ ਲੇਖੇ ਵਿੱਚ ਪੈ ਸਕੇ, ਜਿਸ ਨਾਲ ਅਸੀਂ ਹੋ ਜਾਈਏ ਤੇ ਲੋਕ ਸੁਖੀ ਹੈ ਪਰ ਲੋਕ ਸੁਹੇਲੇ, ਨਾਨਕ ਖਾਲਸਾ ਆਪੇ ਮਿਲਦੇ।